संसार रोगी नाम दारू मैल लागे सच बिना जो ज्योति से
ऐसा मनुख नजर नहीं आऊंगा, कोई ऐसा जी दृष्टि नहीं आवेगा जिसनु कोई ना कोई रोग चंबड़िया होया ना हो। हजूर अपनी बाणी विच प्रमाण करते हैं, मृग पतंग कुंचर पतंग कुंचर एक दोख विनाश, मृग हिरण दे विच एक दोष है, वो नाद सुन के अपने आप नू इंसान दे काबू विच करा देंदा है। हिरन नूं पकड़न वाले कंडे हेड़े दा जदों नाद वजाउंदे ने उसनूं सुन के वह इतना मोहित हो जाता है कि अपना तन बदन उहदी सुध भुल जाती है। सिर्फ एक दोष है श्रवण दा, सुनण दा। पतंगे विच दोष है दृष्टि दा, जिथे शम्मा जल्दी होवेगी पतंगा पहुंच जाएगा, उहदे चक्कर कटने शुरू कर देवेगा। हशर हुंदा है कि वह अपने खंभ जला लैंदा है, तड़प तड़प के उस शम्मा उत्ते अपने प्राण दे दिंदा है। उहदे विच दृष्टि दा दोष है। भ्रंग एक कीड़ा हुंदा है, उहदे विच दोष है कि जदों उहदे खंभ निकलदे हन उडारियां लैंदा है, ਉਹ ਉਹਨਾਂ ਖੰਭਾਂ ਕਰਕੇ ਹੀ ਮ੍ਰਿਤੂ ਵਸ ਹੋ ਜਾਂਦਾ ਹੈ। ਹਾਥੀ ਨੂੰ ਦੋਸ਼ ਹੈ ਕਾਮ ਦਾ। ਹਾਥੀ ਨੂੰ ਪਕੜਨ ਵਾਸਤੇ ਬੜੇ ਹੀਲੇ ਕਰਦੇ ਨੇ ਮਨੁੱਖ। ਕੱਖਾਂ ਕਾਨਿਆਂ ਦੀ ਥੱਲੇ ਇੱਕ ਟੋਆ ਪੁੱਟ ਕੇ ਉੱਤੇ ਬਰੀਕ ਬਰੀਕ ਕੱਖੇ ਕੱਖ ਤੇ ਕਾਨੇ ਵਿਛਾ ਕੇ ਮਿੱਟੀ ਪਾ ਦਿੰਦੇ ਨੇ। ਕਾਗਜ਼ ਦੀ ਹੱਥਣੀ ਬਣਾ ਕੇ ਉਹਦੇ ਉੱਤੇ ਖੜੀ ਕਰ ਦਿੰਦੇ ਨੇ। ਹਾਥੀ ਆਉਂਦਾ, ਉਸ ਹਥਣੀ ਨੂੰ ਸੱਚਮੁੱਚ ਦੀ ਸਮਝ ਕੇ ਟੱਕਰ ਮਾਰਦਾ। ਉਹ ਕਾਗਜ਼ ਦੀ ਬਣੀ ਹਥਣੀ ਤੇ ਇੱਕ ਪਾਸੇ ਡਿੱਗ ਪੈਂਦੀ, ਆਪ ਵਿਚਾਰਾ ਉਸ ਟੋਏ ਵਿੱਚ ਡਿੱਗ ਜਾਂਦਾ। ਕਿੰਨੇ ਚਿਰ ਉਹਨੂੰ ਭੁੱਖਾ ਰੱਖਿਆ ਜਾਂਦਾ। ਆਖੀਰ ਹਾਰ ਕੇ ਇਤਨਾ ਤਾਕਤਵਰ ਜਾਨਵਰ ਇੱਕ ਮਾਮੂਲੀ ਜਿਹੇ ਮਨੁੱਖ ਦੇ ਵਸ ਹੋ ਜਾਂਦਾ। ਉਹਦੇ ਵਿੱਚ ਦੋਸ਼ ਹੈ ਸਿਰਫ ਇੱਕ ਕਾਮ ਦਾ ਦੋਸ਼। ਮੀਨ ਕਹਿੰਦੇ ਨੇ ਮੱਛੀ ਨੂੰ, ਉਹਦੇ ਵਿੱਚ ਦੋਸ਼ ਹੈ ਜੀਭ ਦਾ, ਉਹ ਸਵਾਦ ਦੇ ਮਗਰ ਭੱਜਦੀ ਹੈ ਔਰ ਜਿਸ ਕਰਕੇ ਉਹ ਪਕੜੀ ਜਾਂਦੀ ਹੈ, ਮ੍ਰਿਤੂ ਵਸ ਹੋ ਜਾਂਦੀ ਹੈ। ਮਹਾਰਾਜ ਸਾਨੂੰ ਉਪਦੇਸ਼ ਫਰਮਾਨ ਕਰਦੇ ਨੇ, ਜਿਤਨੀ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਹੈ, ਇਹ ਮਨੁੱਖੀ ਮਨ ਨੂੰ ਸਮਝਾਉਣ ਵਾਸਤੇ ਹੈ। ਕਿਵੇਂ ਇਹ ਮਨੁੱਖ ਆਪਣੇ ਮਨ ਨੂੰ ਪਰਮੇਸ਼ਵਰ ਦੇ ਚਰਨਾਂ ਵਿੱਚ ਜੋੜ ਲਵੇ, ਸਿਮਰਨ ਵਿੱਚ ਜੋੜ ਲਵੇ ਅਤੇ ਇਹਦਾ ਮਾਦਾ ਇਨਸਾਨੀਅਤ ਦੀ ਸੇਵਾ ਵਿੱਚ ਲੱਗੇ ਤਾਂ ਕਿ ਇਹਦਾ ਜੀਵਨ ਸਫਲ ਹੋ ਸਕੇ। ਤੋ ਹਜ਼ੂਰ ਕਹਿੰਦੇ ਨੇ,
ਮ੍ਰਿਗ ਮੀਨ ਭ੍ਰੰਗ ਪਤੰਗ ਕੁੰਚਰ ਏਕ ਦੋਖ ਬਿਨਾਸ, ਪੰਚ ਦੋਖ ਅਸਾਧ ਜਮੇ ਤਾਂ ਕੀ ਕੇਤਕ ਆਸ।
ਉਹਨਾਂ ਜੀਵਾਂ ਵਿੱਚ ਤਾਂ ਇੱਕ ਇੱਕ ਔਗਣ ਹੋਇਆ ਤਾਂ ਉਹਨਾਂ ਦਾ ਇਹ ਹਾਲ ਹੋ ਜਾਂਦਾ। ਐ ਮਨੁੱਖ, ਤੇਰੇ ਵਿੱਚ ਤੇ ਪੰਜੇ ਦੇ ਪੰਜੇ ਔਗਣ ਭਰੇ ਹੋਏ ਨੇ। ਕਾਮ ਵੀ ਹੈ, ਕ੍ਰੋਧ ਵੀ ਹੈ, ਦ੍ਰਿਸ਼ਟੀ ਵਿਕਾਰ ਵੀ ਹੈ, ਲਾਲਚ ਵੀ ਹੈ, ਜ਼ਬਾਨ ਦਾ ਸਵਾਦ ਵੀ ਹੈ। ਇਹ ਸਾਰੇ ਔਗਣ ਤੇਰੇ ਵਿੱਚ ਭਰੇ ਹੋਏ ਨੇ ਅਤੇ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਵਿੱਚ ਸਾਰੇ ਔਗਣ ਹੋਣ ਉਹ ਕਿੱਥੋਂ ਤੱਕ ਛੁਟਕਾਰਾ ਉਹਨਾਂ ਦਾ ਹੋ ਸਕਦਾ ਹੈ। ਮਨੁੱਖ ਦੇ ਵਿੱਚ ਸਭ ਤੋਂ ਵੱਡਾ ਰੋਗ ਹੈ ਹਉਮੈ ਦਾ। ਹਜ਼ੂਰ ਕਹਿੰਦੇ ਨੇ ਹਾਥੀ ਨੂੰ ਕਾਮ ਦਾ ਰੋਗ ਹੈ,
ਦ੍ਰਿਸ਼ਟ ਰੋਗ ਪਚਮੂਏ ਪਤੰਗਾ। ਪਤੰਗੇ ਨੂੰ ਦੋਸ਼ ਹੈ, ਔਗਣ ਹੈ ਉਹਦੇ ਵਿੱਚ ਦ੍ਰਿਸ਼ਟੀ ਦਾ, ਔਰ ਹਿਰਨ ਉਹਦੇ ਵਿੱਚ ਦੋਸ਼ ਹੈ, ਔਗਣ ਹੈ ਕਿ ਉਹ ਨਾਦ ਸੁਣ ਕੇ ਆਪਣੇ ਆਪ ਨੂੰ ਭੁੱਲ ਜਾਂਦਾ ਹੈ। ਇਹ ਰੋਗ ਇਹਨਾਂ ਜੀਵਾਂ ਵਿੱਚ ਨੇ, ਪਰ ਸਭ ਤੋਂ ਵੱਡਾ, ਸਭ ਤੋਂ ਜ਼ਿਆਦਾ ਰੋਗੀ ਹੈ ਮਨੁੱਖ। ਹਜ਼ੂਰ ਕਹਿੰਦੇ ਨੇ ਭਾਈ ਜਿੱਧਰ ਵੀ ਨਜ਼ਰ ਮਾਰ ਕੇ ਮੈਂ ਵੇਖਾਂ ਉੱਧਰ ਹੀ ਮੈਨੂੰ ਰੋਗੀ ਹੀ ਰੋਗੀ ਨਜ਼ਰ ਆਉਂਦੇ ਨੇ। ਰੋਗ ਤੋਂ ਬਿਨਾਂ, ਰੋਗ ਰਹਿਤ ਜੇ ਕੋਈ ਹੈ ਤੇ ਮੇਰਾ ਸਤਿਗੁਰੂ ਹੈ। ਹਜ਼ੂਰ ਕਹਿੰਦੇ ਨੇ,
ਜੇ ਬਾਰੋਗ ਮੀਨ ਗ੍ਰਸਿਆਂ ਨੂੰ ਸਾਰਾ गुर जोगी रोग रहत मेरा सतगुर जोगी जो ज्योति से सो सो रोगी जो ज्योति से सो सो रोगी
ज्योति से सो सो रोगी। मेरा सतगुर जोगी।
जिस मानुख पै करो बेनती सो अपने दुख भरिया, जिस मानुख पै करो बेनती सो अपने दुख भरिया, पार ब्रह्म जिस हृदय अरादिया तीन भाव सागर तरिया। हों विच आया हों विच गया, हों विच आया हों विच गया, हों विच जमया हों विच मुआ, हों विच जमया हों विच मू। हों में दीर्घ रोग है दारू भी इसमाय, ब्रह्मा विष्ण महादेव त्रै गुण रोगी, विच हों में कार कमाय, जिनकी ने से नचे ते बपड़े हर गुरमुख सो जी पाए। मन परदेसी चेतिए सब देश पराए, मन परदेसी चेतिए सब देश पराया, किस पे खोलो कंठड़ी दुखी भर आए। सहस्र दान दे इंद्र रुआया, परशुराम रोवे घर आया, परशुराम रोवे घर आया, अजय सरोवे भिखिया खाए, ऐसी दरगे मिले सजा, रोवे राम निकाला भया सीता लक्ष्मण बिछड़ गया, रोवे दैसिर लंक गवाए, जिन सीता आंदी डोर रोवे, जन्मे जा खोई गया एक ही कारण पापी भय।
कौन है ऐसा मनुष्य, कौन है ऐसा जीव जेड़ा दुखी होके रोया ना हो। एथों तक आम मनुख दी तां की गल है, बड़े बड़े पीर अवतार अखीर उन्हां नूं भी संसार वांग ही क्योंकि विचरदे रहे ते उस प्रकार ही अपने आप नूं वरतदे रहे, जदों समा आया उन्हां नूं भी दुखी होके रोना पिया। और कई बारी तां इस मनुख दी करतूत करके भगवान नूं भी दुख हुंदा है, क्योंकि इस मनुख नूं परमात्मा ने अपनी अंश दस्या अपनी जोत दस्या है, लेकिन जदों ये फिर कुराहे पै जांदा है, इहदे विच्चों भगवान दे सारे गुण निकल जांदे ने, उस वेले अपनी अंश नूं वेख के इहदियां करतूतां नूं वेख के शायद भगवान भी दुखी हुंदा होवे। खैर संसार दी गल है, संसार दा हर प्राणी संसार दा हर मनु दिखता ते इंज है जिवें बहुत ही सुखी है। उहदे कपड़े वेखो, उहदी शकल सूरत तो इंज प्रतीत होवेगा जिवें बहुत ही सुखी है, पर जदों नजदीक जाके उहदा अंदर फरोलो ते उदों पता लगदा है कि यह बहुत ही दुखी है। हजूर गुरु नानक पातशाह जी कहंदे ने,
बाली रोवे नाहे भता, ਬਾਲੀ ਰੋਵੇ ਨਾ ਹੀ ਬਤਾ ਨਾਨਕ ਦੁਖੀਆ ਸਭ ਸੰਸਾਰ ਨਾਨਕ ਦੁਖੀਆ ਸਭ ਸੰਸਾਰ
ਗੁਰੂ ਨਾਨਕ ਪਾਤਸ਼ਾਹ ਇੱਕ ਨਗਰ ਵਿੱਚ ਠਹਿਰੇ ਹੋਏ ਨੇ ਨਾਲ ਹੈ ਭਾਈ ਮਰਦਾਨਾ ਆਖਣ ਲੱਗਾ ਮਹਾਰਾਜ ਜਿਸ ਸੇਠ ਦੇ ਕੋਲ ਆਪਾਂ ਆਏ ਹਾਂ ਜਿਸਨੇ ਆਪਾਂ ਨੂੰ ਸੱਦਿਆ ਹੈ ਮਹਾਰਾਜ ਇਹ ਤੇ ਬਹੁਤ ਹੀ ਸੁਖੀ ਨਜ਼ਰ ਆਉਂਦਾ ਹੈ ਆ ਵੇਖੋ ਕਿਤਨੇ ਨੌਕਰ ਚਾਕਰ ਨੇ ਇਹਦੇ ਕਿਤਨੀਆਂ ਕੋਠੀਆਂ ਨੇ ਸੇਵਾਦਾਰ ਪੱਖੇ ਚੱਲ ਰਹੇ ਨੇ ਔਰ ਕਿਤਨੇ ਮੁਲਾਇਮ ਗੱਦੇ ਉੱਤੇ ਬਿਰਾਜਮਾਨ ਹੈ ਇੱਕ ਆਵਾਜ਼ ਮਾਰਦਾ ਹੈ ਤੇ ਚਾਰ ਨੌਕਰ ਹਾਜ਼ਰ ਹੋ ਜਾਂਦੇ ਨੇ ਬੜਾ ਸੁਖੀ ਮਲੂਮ ਹੁੰਦਾ ਹੈ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਮੁਸ਼ਕਰਾ ਪਏ ਆਖਣ ਲੱਗੇ ਮਰਦਾਨਿਆ ਵੇਖ ਕੇ ਹੀ ਨਾ ਸਮਝ ਕੇ ਇਹ ਬਹੁਤ ਸੁਖੀ ਹੈ ਆ ਤੈਨੂੰ ਇਹਦੇ ਨਾਲ ਮਿਲਾ ਦੇਈਏ ਸੇਠ ਨੂੰ ਕੋਲ ਸੱਦਿਆ ਇਹ ਸੇਠ ਨੇ ਜਦੋਂ ਮਹਾਰਾਜ ਦੇ ਚਰਨ ਪਕੜੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਤੂੰ ਤੇ ਬਹੁਤ ਹੀ ਸੁਖੀ ਨਜ਼ਰ ਆਉਂਦਾ ਹੋਵੇਗਾ ਤੂੰ ਤੇ ਬਹੁਤ ਸੁਖੀ ਪ੍ਰਤੀਤ ਹੁੰਦਾ ਇੰਜ ਜਾਪਦਾ ਹੈ ਕਿ ਦੁਨੀਆਂ ਦੇ ਸਾਰੇ ਸੁੱਖ ਤੇਰੀ ਝੋਲੀ ਵਿੱਚ ਪਏ ਨੇ ਜਦੋਂ ਇਹ ਗੱਲ ਸੁਣੀ ਸੇਠ ਕੁੱਬਾ ਮਾਰ ਕੇ ਰੋ ਗਿਆ ਆਖਣ ਲੱਗਾ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਯਾਦ ਤਾਂ ਹੀ ਕੀਤਾ ਕਿ ਮੈਂ ਸੁਖੀ ਨਹੀਂ ਹਾਂ ਮੈਂ ਬਹੁਤ ਦੁਖੀ ਮੇਰੇ ਵਰਗਾ ਤੇ ਦੁਖੀ ਕੋਈ ਨਾ ਹੋ ਮਰਦਾਨਾ ਸੁਣ ਕੇ ਬੜਾ ਹੈਰਾਨ ਹੋਇਆ ਮਹਾਰਾਜ ਇਹ ਕੀ ਗੱਲ ਇਹ ਤੇ ਬੜਾ ਸੁਖੀ ਜਾਪਦਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਪਰੋਂ ਤੇ ਬਹੁਤ ਸੁਖੀ ਜਾਪਦਾ ਹੈ ਪਰ ਸੁਖੀ ਤਾਂ ਉਹ ਹੈ ਜਿਹਦਾ ਮਨ ਸੁਖੀ ਹੋਵੇਗਾ ਮਨ ਸੁਖੀ ਹੋਵੇਗਾ ਤੇ ਆਤਮਾ ਸੁਖੀ ਹੋਵੇਗੀ ਆਤਮਾ ਸੁਖੀ ਹੋਵੇਗੀ ਤਾਂ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਏਗਾ ਇਹਦਾ ਮਨ ਸੁਖੀ ਨਹੀਂ ਹੈ ਇਹਦੇ ਘਰ ਅੰਦਰ ਦੁਵੇਸ਼ ਭਾਵਨਾ ਦੀ ਅੱਗ ਬਲੀ ਹੋਈ ਹੈ ਬਾਹਰ ਨਹੀਂ ਲੱਗਦਾ ਪਤਾ ਪਰ ਅੰਦਰੋਂ ਅੰਦਰੀ ਦੁਖੀ ਜਾ ਰਹੀ ਹੈ ਇਹ ਆਪ ਔਰ ਇਹਦੇ ਘਰ ਵਾਲੀ ਇਹਨਾਂ ਦੋਹਾਂ ਦੇ ਵਿੱਚ ਕਦੇ ਬਹੁਤ ਪਿਆਰ ਹੋਇਆ ਕਰਦਾ ਸੀ ਲੇਕਿਨ ਦੈਵ ਨੇ ਇਹਨੇ ਤਾਂ ਆਪਣੀ ਵਫਾਦਾਰੀ ਪੂਰੀ ਨਿਭਾਈ ਪਰ ਇਸਤਰੀ ਨੇ ਵਫਾਦਾਰੀ ਨਾ ਕੀਤੀ ਜਦੋਂ ਉਹਨੂੰ ਇਹਨੇ ਵੇਖਿਆ ਬੇਵਫਾ ਹੁਣ ਜੇ ਗੱਲ ਕਰਦਾ ਹੈ ਬਾਹਰ ਸਮਾਜ ਵਿੱਚ ਤਾਂ ਇਹਦੀ ਬੇਇੱਜ਼ਤੀ ਹੁੰਦੀ ਹੈ ਜੇ ਨਹੀਂ ਕਰਦਾ ਅੰਦਰੋਂ ਅੰਦਰੀ ਇਹ ਕੁੜਦਾ ਜਾਂਦਾ ਹੈ ਅੰਦਰੋਂ ਅੰਦਰੀ ਦੁਖੀ ਹੁੰਦਾ ਜਾਂਦਾ ਹੈ ਪਰ ਬਾਹਰਲੇ ਲੋਕਾਂ ਨੂੰ ਦੱਸਣਾ ਨਹੀਂ ਚਾਹੁੰਦਾ ਕਿ ਕਿਤਨਾ ਕੁ ਦੁਖੀ ਹੈ ਐਸਾ ਕੌਣ ਹੈ ਜਿਹੜਾ ਦੁਖੀ ਨਾ ਹੋਵੇ ਕਿਸੇ ਨੂੰ ਕੁਛ ਰੋਗ ਹੈ ਕਿਸੇ ਨੂੰ ਕੁਛ ਰੋਗ ਹੈ ਹਜ਼ੂਰ ਕਹਿੰਦੇ ਨੇ ਸਿਰਫ ਦ੍ਰਿਸ਼ਟੀ ਦਾ ਭੁਲੇਖਾ ਹੈ ਮਨੁੱਖ ਦੀ ਨਜ਼ਰ ਦਾ ਭੁਲੇਖਾ ਹੈ ਕਈ ਵੇਰ ਖੰਦੜੋ ਕੀ ਫੁੱਲ ਪੇ ਖੰਦੜੋ ਕੀ ਫੁੱਲ ਤੁਮਾ ਦੀ ਸਮ ਸੋਹਣਾ ਅਡ ਨਾਲ ਹੰਦੜੋ ਮੁੱਲ ਨਾਨਕ ਸਾਥ ਨ ਜੁਲਈ ਮਾਇਆ ਮਨੁੱਖ ਸੋਚਦਾ ਹੈ ਬਹੁਤ ਸਾਰੀ ਮਾਇਆ ਇਕੱਠੀ ਕਰਕੇ ਮੈਂ ਸੁਖੀ ਹੋ ਜਾਵਾਂ ਪਰ ਅਸਲ ਵਿੱਚ ਇਹ ਹੈ ਕਿ ਦੁੱਖਾਂ ਦਾ ਕਾਰਨ ਇਹਨੇ ਸ਼ੁਰੂ ਕਰ ਦਿਆ ਕਿਉਂਕਿ ਜਿਵੇਂ ਕਿਸੇ ਤਲਾਬ ਵਿੱਚ ਪਾਣੀ ਭਰ ਜਾਏ ਜੇ ਤਾਂ ਉਹ ਪਾਣੀ ਚੱਲਦਾ ਰਿਹਾ ਪਿੱਛੋਂ ਆਉਂਦਾ ਰਿਹਾ ਤੇ ਅੱਗੋਂ ਪਾਣੀ ਚੱਲਦਾ ਰਿਹਾ ਉਸ ਤਲਾਬ ਦਾ ਪਾਣੀ ਹਮੇਸ਼ਾ ਨਿਰਮਲ ਰਹੇਗਾ ਸਵੱਛ ਰਹੇਗਾ ਉਹਦੇ ਵਿੱਚ ਮੈਲ ਨਹੀਂ ਜਮੇਗਾ ਪਰ ਜਿਸ ਤਲਾਬ ਦੇ ਵਿੱਚ ਪਾਣੀ ਟਿਕ ਜਾਏਗਾ ਨਾ ਆਉਣ ਦੀ ਪਿੱਛੋਂ ਆਸ ਹੈ ਤੇ ਨਾ ਹੀ ਅੱਗੇ ਜਾਣ ਦਾ ਉਹਨੇ ਕੋਈ ਰਸਤਾ ਬਣਾਇਆ ਹੈ ਕੁਝ ਚਿਰ ਬਾਅਦ ਉਹੀ ਪਾਣੀ ਉਹਦੇ ਵਿੱਚ ਗੰਦਗੀ ਪੈਦਾ ਹੋ ਜਾਏਗੀ, ਕੀੜੇ ਪੈਦਾ ਹੋ ਜਾਣਗੇ, ਮੈਲ ਪੈਦਾ ਹੋ ਜਾਏਗੀ, ਕਿਸੇ ਕੰਮ ਜੋਗਾ ਨਹੀਂ ਰਹੇਗਾ। ਇਸੇ ਪ੍ਰਕਾਰ ਇਹ ਧਨ, ਇਹ ਮਾਇਆ ਜੋ ਪਰਮ ਪਿਤਾ ਪਰਮਾਤਮਾ ਨੇ ਮਨੁੱਖ ਨੂੰ ਬਖਸ਼ਿਸ਼ ਕੀਤੀ ਹੈ, ਗੁਰੂ ਕਾ ਸਿੱਖ ਇਸ ਨੂੰ ਲੇਖੇ ਵਿੱਚ ਲਾਉਂਦਾ ਹੈ ਸੇਵਾ ਕਰਕੇ। ਜਿਉਂ ਜਿਉਂ ਇਸ ਮਾਇਆ ਨੂੰ ਸੇਵਾ ਵਿੱਚ ਲਗਾਉਂਦਾ ਹੈ, ਤਿਉਂ ਤਿਉਂ ਇਹ ਮਾਇਆ ਇਸ ਨੂੰ ਦੇਣਹਾਰ ਦਾਤਾਰ ਹੋਰ ਦੇ ਜਾਂਦਾ ਹੈ। ਅੱਗੇ ਇਸ ਨੂੰ ਸੇਵਾ ਵਿੱਚ ਖਰਚ ਕਰਨਾ ਮਨੁੱਖ ਦਾ ਫਰਜ਼ ਬਣ ਜਾਂਦਾ ਹੈ। ਜੇ ਤਾਂ ਇਸ ਅਵਸਥਾ ਵਿੱਚ ਰਹੇ ਤਾਂ ਫਿਰ ਸੁੱਖ ਹੀ ਸੁੱਖ ਹੈ, ਲੇਕਿਨ ਮਨੁੱਖ ਸੋਚਦਾ ਹੈ ਕਿ ਇਹਨੂੰ ਬਹੁਤ ਇਕੱਠੀ ਕਰ ਲਵਾਂ ਸ਼ਾਇਦ ਮੈਨੂੰ ਸੁੱਖ ਮਿਲ ਜਾਏ। ਹਜ਼ੂਰ ਕਹਿੰਦੇ ਨੇ ਇੰਝ ਸੁੱਖ ਨਹੀਂ ਜੇ ਮਿਲਣਾ, ਸੁੱਖ ਹੈ ਗੁਰੂ ਕੀ ਸ਼ਰਨ ਵਿੱਚ ਆ, ਗੁਰੂ ਕੇ ਸ਼ਬਦ ਦਾ ਆਸਰਾ ਲੈ, ਆਧਾਰ ਬਣਾ ਪਵਿੱਤਰ ਗੁਰਬਾਣੀ, ਤੇਰਾ ਮਨ ਸੁਖੀ ਹੋ ਜਾਏਗਾ, ਮਨ ਅਰੋਗ ਹੋ ਜਾਏਗਾ। ਮਨ ਅਰੋਗ ਹੋਵੇ ਤਾਂ ਕਾਇਆ ਵੀ ਅਰੋਗ ਹੋ ਜਾਏਗੀ, ਕਿਉਂਕਿ ਦ੍ਰਿਸ਼ਟੀ ਆਉਂਦਾ ਹੈ ਹਰ ਮਨੁੱਖ ਹਰ ਪ੍ਰਾਣੀ ਰੋਗੀ ਹੈ। ਰੋਗ ਤੋਂ ਬਿਨਾਂ ਰੋਗ ਰਹਿਤ ਅਗਰ ਕੋਈ ਹੈ ਤਾਂ ਮੇਰਾ ਸਤਿਗੁਰੂ ਹੈ। ਹਜ਼ੂਰ ਦਾ ਇਹ ਫਰਮਾਨ ਜੋ ਜੋਤੀ ਸੇ